ਨਾਹੀਂ ਲੋਕ ਦਾ ਸੁੱਖ ਨਾ ਪਰੋ ਨਾ ਸੁਖਮ ਸੰਸ਼ੇ ਆਤਮਨਾ ਨਾ ਉਹਨੂੰ ਲੋਕ ਦਾ ਤੇ ਨਾ ਪਰਲੋਕ ਦਾ ਸੁੱਖ ਹੁੰਦਾ। ਲੋਕ ਵੀ ਗਿਆ ਤੇ ਪਰਲੋਕ ਵੀ ਗਵਾਇਆ ਹੈ, ਲੋਕ ਗਏ ਪਰਲੋਕ ਗਵਾਇਆ ਹੈ। ਤੇ ਅਸੀਂ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਲੋਕ ਸੁਖੀ ਬਣਾਉਣਾ ਪਰ ਲੋਕ ਸੁਹੇਲਾ ਬਣਾਉਣਾ। ਕਿਸ ਤਰ੍ਹਾਂ ਸਾਧ ਸੰਗਤ ਵਿੱਚ ਆ ਕੇ ਗੁਰਮਠ ਦੇ ਬਚਨ ਸਰਵਣ ਕਰਕੇ ਹਿਰਦੇ ਚ ਵਸਾਉਣੇ ਨੇ, ਵਸਾ ਕੇ ਮੰਨਣੇ ਨੇ, ਮੰਨ ਕੇ ਭਾਵ ਪੈਦਾ ਕਰਨਾ ਹੈ, ਤੇ ਫਿਰ ਜਿਸ ਪਰਮੇਸ਼ਰ ਨੂੰ ਖੋਜਦੇ ਉਹ ਆਪਣੇ ਅੰਦਰ ਦਿਸੇਗਾ। ਇਸ ਵਾਸਤੇ ਸਾਹਿਬ ਕਹਿ ਰਹੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਕੋਠੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਈਆਂ, ਬਿਨਾਂ ਨਾਮ ਤੋਂ ਗੱਲਾਂ ਹੋਈਆਂ ਨੇ। ਆਉਂਦੇ ਛੱਡ ਜਾ ਰਹੇ ਨੇ ਕਿਹੜੀਆਂ ਗੱਲਾਂ ਕਰਦਾ। ਮੈਂ ਤਾਂ ਰਾਤ ਵੀ ਬਚਨ ਕਰ ਰਿਹਾ ਸੀ ਬਈ ਨਿੰਦਿਆ ਇੱਕ ਐਸੀ ਖੁਜਲੀ ਹੈ, ਐਸੀ ਖੁਰਕ ਹੈ ਬਈ ਜਿਵੇਂ ਕਿਸੇ ਨੂੰ ਖੁਰਕ ਪਈ ਹੋਵੇ ਨਾ, ਜਿੰਨਾ ਜ਼ਿਆਦਾ ਖੁਰਕੀ ਜਾਓ, ਜਿੰਨਾ ਜ਼ਿਆਦਾ ਖੁਰਕੀ ਜਾਓ ਉਹਨਾਂ ਸਵਾਦ ਜ਼ਿਆਦਾ ਆਉਂਦਾ। ਤੇ ਹੌਲੀ ਹੌਲੀ ਕੀ ਹੁੰਦਾ ਵੀ ਉਹ ਆਪਣਾ ਹੀ ਚੰਮ ਆਪੇ ਖੁਰਕੀ ਜਾਂਦਾ, ਤਾਂ ਮੈਨੂੰ ਰੰਬਾ ਫੜਾ ਸਵਾਦ ਨਹੀਂ ਆਉਂਦਾ, ਮੈਂ ਰੰਬੇ ਨਾਲ ਖੁਰਕ। ਕੋਈ ਦਾਤਰੀ ਫੜਾ ਮੈਨੂੰ ਮੈਂ ਤਾਂ ਕਿ ਖੁਰਕਾ ਮਜ਼ਾ ਆਵੇ। ਉਹ ਜਿੰਨਾ ਜ਼ਿਆਦਾ ਉਹ ਖੁਰਕ ਨੂੰ ਜ਼ਿਆਦਾ ਖੁਰਕਦਾ, ਲੋਹੇ ਦੇ ਤੇਜ਼ ਧਾਰ ਵਾਲੇ ਵੀ ਸਾਧ ਸੰਗਤ ਸ਼ਸਤਰ ਨਾਲ ਖੁਰਕਦਾ ਖੁਰਕਦਾ ਕੀਰਤ ਜਦੋਂ ਖੂਨ ਨਿਕਲਦਾ ਆਪਣੇ ਆਪ ਨੂੰ ਦਰਦ ਹੁੰਦੀ ਹੈ ਨਾ, ਫਿਰ ਆਂਦਾ ਯਾਰ ਬੜਾ ਦੁੱਖ ਹੋ ਗਿਆ, ਨਿੰਦਿਆ ਹੀ ਕੈਸੀ ਗੱਲ ਹੈ। ਕਰਿਓ ਅਸੀਂ ਸੁਣਦੇ ਹਾਂ ਨਿੰਦਕਾਂ ਦੀ ਸਭਾ ਚ ਬਹਿ ਕੇ ਜਦ ਸੁਣਦੇ ਹਾਂ ਮਿੱਠੀ ਖੁਰਕ ਹੈ, ਖੁਰਕਦੇ ਜਾਓ ਬੜਾ ਮਜ਼ਾ ਆਉਂਦਾ ਹੈ ਖੁਰਕਦਿਆਂ ਪਰ ਖੂਨ ਆਪਣਾ ਹੀ ਕੱਢੀ ਜਾਂਦੇ ਹਾਂ। ਬਾਬਾ ਨੰਦ ਸਿੰਘ ਜੀ ਮਹਾਂਪੁਰਖਾਂ ਦਾ ਇੱਕ ਬਚਨ ਹੈ, ਉਹ ਆਂਦੇ ਨਿੰਦਕ ਬੰਦੇ ਨੂੰ ਜ਼ਹਿਰ ਦੇਣ ਦੀ ਲੋੜ ਹੀ ਨਹੀਂ, ਉਹਦੇ ਆਪੇ ਜ਼ਹਿਰ ਛੱਡੀ ਜਾਂਦਾ। ਸਤਿਕਾਰਯੋਗ ਸਾਧ ਸੰਗਤ, ਮੈਂ ਇਹ ਤਾਂ ਕਹਿ ਰਿਹਾ, ਪਰਮ ਪਿਤਾ ਪਰਮਾਤਮਾ ਦੇ ਗੁਣਾਂ ਨੂੰ ਨਾ ਜਾਣਦੇ ਹੋਏ, ਸਾਧੂਆਂ ਦੀ ਮਹਿਮਾ ਨੂੰ ਨਾ ਜਾਣਦੇ ਹੋਏ ਅਸੀਂ ਇਸ ਖੁਰਕ ਨੂੰ ਖੁਰਕਦੇ ਰਹਿੰਦੇ ਹਾਂ, ਆਪਣਾ ਹੀ ਤਨ ਛਿੱਲ ਲੈਂਦੇ ਹਾਂ। ਛਿੱਲਿਆ ਛਿਲਾਇਆ ਖੁਰਕ ਵੱਧਦੀ ਹੈ, ਉਹ ਜਿੱਥੇ ਜਿੱਥੇ ਪਾਣੀ ਲੱਗਦਾ ਉੱਥੇ ਉੱਥੇ ਜ਼ਿਆਦਾ ਖਾਰਸ਼ ਹੁੰਦੀ ਹੈ, ਸੀਰ ਤੇ ਉੱਤੋਂ ਲੈ ਕੇ ਥੱਲੇ ਤੱਕ ਖੁਰਕ ਪੈ ਜਾਂਦੀ ਹੈ। ਫਿਰ ਆਂਦਾ ਵੀ ਮੈਨੂੰ ਪਤਾ ਲੱਗਿਆ ਵੀ ਦੁੱਖ ਭੰਜਣੀ ਬੇਰੀ ਤੇ ਖੁਰਕ ਦੂਰ ਹੋ ਜਾਂਦੀ ਹੈ, ਨਹਾਤੇ ਹਾਂ ਆਪਣੀ ਖੁਰਕ ਜਾ ਕੇ ਦੁੱਖ ਭੰਜਣੀ ਬੇਰੀ ਜ਼ਰੂਰ ਦੌੜ। ਸਤਿਕਾਰਯੋਗ ਸਤ ਸੰਗ, ਫਿਰ ਕਹਿੰਦਾ ਤਰਨ ਤਾਰਨ ਸ਼ਾਇਦ ਕੋੜੀਆਂ ਦੇ ਕੋੜ ਦੂਰ ਹੁੰਦੇ ਨੇ, ਪਰ ਇਹ ਨਹੀਂ ਪਤਾ ਨਿੰਦਿਆ ਛੱਡ ਦੇ, ਇੰਨੇ ਇਸ਼ਨਾਨ ਕਰਨ ਦੀ ਲੋੜ ਨਹੀਂ ਪਏਗੀ। ਪਰ ਇਹ ਮਿੱਠੀ ਖੁਰਕ ਹੈ, ਖੁਰਕਦਾ ਰਹਿੰਦਾ, ਉਧਰੋਂ ਤਰਨ ਤਾਰਨ ਦਰਬਾਰ ਸਾਹਿਬ ਚ ਵੀ ਇਸ਼ਨਾਨ ਕਰ ਆਉਂਦਾ, ਉਧਰੋਂ ਦੁੱਖ ਭੰਜਨੀ ਵੇਰੀ ਵੀ ਜਾ ਇਸ਼ਨਾਨ ਕਰਦਾ, ਨਿੰਦਿਆ ਪਿਓ ਦਾ ਪੁੱਤ ਨਹੀਂ ਛੱਡਦਾ, ਸਾਰਾ ਦਿਨ ਲੱਗਾ ਰਹਿੰਦਾ ਮਿੱਠੀ ਖਾਜ ਕਰਦਿਆਂ ਕਰਦਿਆਂ ਆਪਾ ਆਪ ਗਵਾ ਲੈਂਦਾ। ਤਾਂ ਕਬੀਰ ਸਾਹਿਬ ਕਹਿੰਦੇ ਨਿੰਦੋ ਨਿੰਦੋ ਮੋਗੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਮੇਰੀ ਮਾਤਾ ਨਿੰਦਾ, ਨਿੰਦਾ ਕਰਨ ਵਾਲਾ ਮੇਰੇ ਮਾਤਾ ਦੇ ਸਮਾਨ ਹੈ, ਗੰਦਗੀ ਆਪੇ ਚੁੱਕ ਲੈਂਦਾ। ਪਿਆਰਿਓ ਹਿਰਦੇ ਚ ਦਵੈਤ ਹੋਏਗੀ ਤੇ ਨਿੰਦਾ ਕਰਾਂਗੇ। ਇਸ ਵਾਸਤੇ ਜੇ ਅਸੀਂ ਪਰਮ ਪਿਤਾ ਪਰਮੇਸ਼ਰ ਦੇ ਨਾਮ ਨਾਲ ਜੁੜੇ ਹਾਂ, ਐਸੀ ਸਭਾ ਦੇ ਵਿੱਚ ਕਤਾ ਹੀ ਨਾ ਬੈਠੋ, ਨਾ ਸ਼ੰਕਾ ਨਾ ਸ਼ਿਕਵਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ 100% ਵਿਸ਼ਵਾਸ ਭਰੋਸਾ, ਇਹ ਕੋਈ ਅੰਧ ਵਿਸ਼ਵਾਸ ਨਹੀਂ, ਇਹ ਕੋਈ ਪੱਥਰ ਦਾ ਵਿਸ਼ਵਾਸ ਨਹੀਂ, ਇਹ ਕੋਈ ਮੜੀ ਨਹੀਂ, ਇਹ ਕੋਈ ਕਬਰ ਨਹੀਂ। ਕਬਰਾਂ ਤੇ ਮੱਥੇ ਟੇਕਦੇ ਅੰਮ੍ਰਿਤਧਾਰੀ ਹੋ ਕੇ, ਮੜੀਆਂ ਤੇ ਮੱਥੇ ਟੇਕਦੇ ਅੰਮ੍ਰਿਤਧਾਰੀ ਹੋ ਕੇ, ਇਹਦਾ ਮਤਲਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਾਨੂੰ ਕੁਛ ਨਹੀਂ ਮਿਲਿਆ, ਮਤਾ ਮੰਨਿਓ ਇਹਦੇ ਵਿੱਚ ਕੁਛ ਨਹੀਂ, ਇਹ ਅੰਮ੍ਰਿਤ ਦਾ ਭਰਪੂਰ ਸਾਗਰ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਤਾਂ ਫਿਰ ਦੁੱਖ ਨਾ ਹੋਏ, ਨਹੀਂ ਹੋਵੇਗਾ ਦੁੱਖ ਜਦੋਂ ਬਾਟੇ ਭਰ ਭਰ ਕੇ ਸੰਗਤ ਵਿੱਚ ਆ ਕੇ ਸਫਾ ਵਿਛਾ ਕੇ ਏਕਤਾ ਦੀਆਂ ਪਿਆਰ ਸਹਿਤ ਬੈਠਾਂਗੇ। ਕਈ ਆਉਂਦੇ ਆਉਂਦੇ ਚਲੋ ਬਾਬੇ ਹੀ ਵੇਖਾਂਗੇ ਕਿਹੋ ਜਿਹਾ, ਕਈ ਆਉਂਦੇ ਦੇਖਾਂਗੇ ਸਮਾਗਮ ਚ ਕੀ ਆਉਂਦੇ ਆ, ਕੋਈ ਕੁਛ ਵੇਖਣ ਆਉਂਦਾ ਕੋਈ ਕੁਛ ਵੇਖਣ ਆਉਂਦਾ, ਸਾਰੀਆਂ ਸਿਆਣਪਾਂ ਛੱਡ ਦਿਓ, ਇੱਕੋ ਹੀ ਸਤਿਗੁਰ ਦੀ ਸ਼ਰਨ ਵਿੱਚ ਬੈਠ ਕੇ ਨਿਮਰਤਾ ਨਾਲ ਸੀਸ ਝੁਕਾ ਕੇ ਗੁਰਮਤਿ ਦੇ ਬਚਨ ਸਰਵਣ ਕਰਦੇ ਜਾਓ। ਫਿਰ ਮਹਾਂਪੁਰਖਾਂ ਤੋਂ ਸੁਣਿਆ ਸੀ ਉਹ ਮੂਰਤੀ ਸਾਰਿਆਂ ਨਾਲੋਂ ਜ਼ਿਆਦਾ ਮਹਿੰਗੀ ਸੀ, ਕੀਮਤੀ ਸੀ, ਭਾਵ ਦੀ ਕੀਮਤ ਨਹੀਂ ਦਿੱਤੀ ਗਈ ਕਿ ਜਿਹਦੇ ਜਲ ਪਾਇਆ ਕੰਨਾਂ ਵਿੱਚ ਤੇ ਹਿਰਦੇ ਚ ਚਲਿਆ ਗਿਆ, ਦੂਜੇ ਕੰਨ ਚ ਪਾਇਆ ਤਾਂ ਵੀ ਹਿਰਦੇ ਚ ਚਲਿਆ ਗਿਆ। ਇਹ ਮੂਰਤੀ ਹੈ, ਸਾਰੀਆਂ ਮੂਰਤੀਆਂ ਹੀ ਆਪਾਂ ਸਤਿਕਾਰਯੋਗ ਸਭ ਸੰਗਤ, ਜਦੋਂ ਇਹ ਮੂਰਤੀਆਂ ਅੰਮ੍ਰਿਤ ਰਸ ਬਾਣੀ ਦਾ ਕੰਨਾਂ ਦੁਆਰਾ ਅੰਦਰ ਲਿਜਾਂਦੀਆਂ ਨੇ, ਇਹ ਮੂਰਤੀਆਂ ਦੇਵਤੇ ਹੋ ਜਾਂਦੇ ਨੇ, ਇਹ ਮੂਰਤੀਆਂ ਰੱਬ ਜਿਹੀਆਂ ਹੋ ਜਾਂਦੀਆਂ ਨੇ। ਨਹੀਂ ਤੇ ਪੱਥਰਾਂ ਗਈਆਂ ਆਪਾਂ, ਜੋ ਪਾਤਰ ਕੀ ਪਾਈ ਪਾਏ ਤਿੰਨ ਕੀ ਕਾਲ ਅਜਾਈ ਜਾਏ। ਇੱਕ ਦੂਸਰੇ ਨੂੰ ਮਿਲਦੇ ਆ, ਮੈਨੂੰ ਤੇ ਇੰਨਾ ਵੀ ਕਈ ਵਾਰੀ ਲੱਗਦਾ ਵੀ ਅੰਮ੍ਰਿਤਧਾਰੀ ਸਿੰਘ ਹੋ ਕੇ ਜਦ ਫਤਿਹ ਬੁਲਾਉਂਦਾ ਨਾ, ਮੈਨੂੰ ਵੀ ਕਈ ਵਾਰ ਟੈਲੀਫੋਨ ਆਉਂਦਾ, ਅੱਧੀ ਫਤਿਹ ਬੁਲਾ ਦਿੰਦੇ, ਦੂਜਿਆਂ ਦੇ ਬਾਬਾ ਜੀ ਆਪੇ ਬੁਲਾਏ। ਮੇਰਾ ਮਤਲਬ ਕਹਿਣ ਦਾ ਕਿ ਜਿਹੜਾ ਵਾਹਿਗੁਰੂ ਸਿਮਰਨ ਦੋ ਵਾਰੀ ਆਉਂਦਾ ਹੈ ਗੁਰੂ ਕਾ ਸਿੱਖ, ਉਹ ਵੀ ਪੂਰਨ ਤੌਰ ਤੇ ਨਹੀਂ ਬੁਲਾ ਸਕਦਾ। ਪੰਜੀ ਵਾਰੀ ਪੰਜ ਪਿਆਰੇ ਅੰਮ੍ਰਿਤ ਛਕਾਉਣ ਲੱਗਿਆ ਤੈਨੂੰ ਸੁਣਾਉਂਦੇ ਨੇ, ਪੰਜ ਪੰਜ ਚੁਲੇ ਜਦ ਪਾਉਂਦੇ ਨੇ ਤੇ ਤੂੰ ਘੜੀ ਮੁੜੀ ਬੋਲਦਾ, ਅਭਿਆਸ ਤੈਨੂੰ ਕਰਾਉਂਦੇ ਨੇ, ਰਿਪੀਟ ਕਰਾਉਂਦੇ ਨੇ ਵੀ ਬਾਰ ਬਾਰ ਤੈਨੂੰ ਅਭਿਆਸ ਹੋ ਜਾਏ ਵਾਹਿਗੁਰੂ 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 ਕਰਨ ਦਾ ਤੇਰੇ ਅੰਦਰ ਅਭਿਆਸ ਬਣ ਜਾਏ। ਤੈਨੂੰ ਇਹ ਸਿੱਖਿਆ ਦਿੱਤੀ ਗਈ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਖੋਏ ਤੈਨੂੰ ਉਪਦੇਸ਼ ਦਿੱਤਾ ਗਿਆ, ਪਰ ਫਿਰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਤੋਂ ਇਨਸਾਨ ਸੰਕੋਚ ਕਰਦਾ ਹੈ। ਭਾਵ ਕਹਿਣ ਦਾ ਇਹ ਅੰਮ੍ਰਿਤ ਫਤਿਹ ਹੈ, ਉਸ ਇਨਸਾਨ ਦੀ ਫਤਿਹ ਹੈ ਜਿਸ ਹਿਰਦੇ ਵਿੱਚ ਨਾਮ ਹੈ। ਆਪਾਂ ਕਹਿੰਦੇ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜੇ ਨਾਮ ਪੱਲੇ ਆ ਤੇ ਚੜ੍ਹਦੀ ਕਲਾ, ਜੇ ਨਾਮ ਪੱਲੇ ਨਹੀਂ ਤੇ ਐਵੇਂ ਫੋਕੀ ਚੜ੍ਹਦੀ ਕਲਾ, ਜਿਹੜਾ ਮਿਲਦਾ ਕੀ ਹਾਲਾਂ ਦਾ ਚੜ੍ਹਦੀ ਕਲਾ, ਤੇ ਮੁੜ ਕੇ ਥੋੜੇ ਕੁ ਚਿਰ ਨੂੰ ਉਹਦੀ ਘਾੜੀ ਸੁਣ ਲਓ, ਬਸ ਫਿਰ ਕਹੇਗਾ ਉੱਠ ਨਾ, ਤੂੰ ਮੈਨੂੰ ਪਹਿਲੇ ਪੂਰਾ ਸੁਣਾ ਲੈਣ ਦੇ। ਅਗਲਾ ਕਹੇਗਾ ਯਾਰ ਖਹਿੜਾ ਛੱਡ, ਤੈਨੂੰ ਕਾਹਨੂੰ ਛੇੜ ਬੈਠੇ। ਇਹ ਅੱਜ ਸਾਡੀ ਚੜ੍ਹਦੀ ਕਲਾ ਦੀ ਹਾਲਤ ਹੈ। ਬੇਨਤੀ ਹੈ ਜੇ ਨਾਮ ਪੱਲੇ ਹੈ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਨਾਮ ਨਿਧਾਨ ਅਪਾਰ ਭਗਤਾਂ ਮਨਵਤ। ਨਾਮ ਨਿਧਾਨ ਖਜ਼ਾਨਾ, ਇਹ ਖਜ਼ਾਨਾ ਭਗਤਾਂ ਦੇ ਪਾਸ ਹੈ, ਤੇ ਭਗਤਾਂ ਦੀ ਕੀ ਨਿਸ਼ਾਨੀ ਹੈ? ਭਗਤਾਂ ਦੀ ਚਾਲ ਨਿਰਾਲੀ ਹੁੰਦੀ ਹੈ, ਭਗਤਾਂ ਦੀ ਚਾਲ ਨਿਰਾਲੀ ਤੇ ਸਾਧਕ ਸੰਗ ਲੰਬੀ ਗੱਪ ਹੈ। ਸਾਧੂਆਂ ਦੀ ਨਿਸ਼ਾਨੀ ਵੀ ਉਹਨਾਂ ਦਾ ਸੰਗ ਕਰੋਗੇ ਤੇ ਵਿੰਗੇ ਪਾਸੇ ਪੈਰ ਨਹੀਂ ਜਾਏਗਾ। ਭਗਤਾਂ ਦੀ ਨਿਸ਼ਾਨੀ ਉਹਨਾਂ ਦੀ ਨਿਰਾਲੀ ਚਾਲ ਹੈ, ਮਸਤੀ ਚ ਘੁੰਮਦੇ ਨੇ, ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ, ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਬੱਚੇ ਨਾ ਪ੍ਰਵਾਹ। ਇਹ ਭਗਤਾਂ ਦੀ ਚਾਲ ਹੈ, ਇਹ ਨਹੀਂ ਕਿ ਘੁੱਟ ਪੀਤੀ ਹੋਵੇ, ਪਊਆ ਪੀਤਾ ਹੋਵੇ ਤੇ ਗਲੀ ਚ ਘੁੰਮਦਾ ਹੋਵੇ, ਆਂਦਾ ਵੇਖ ਮੇਰੀ ਚਾਲ ਨਿਰਾਲੀ, ਉੱਥੇ ਕੋਈ ਨਾਲੀਆਂ ਚ ਡਿੱਗਦਾ, ਪੱਗ ਦੀ ਸੁਰਤ ਨਹੀਂ, ਕੱਪੜਿਆਂ ਦਾ ਪਤਾ ਨਹੀਂ, ਘਰ ਭੁੱਲ ਗਿਆ। ਐਸੀ ਚਾਲ ਬੇਕਾਰ ਚਾਲ ਹੈ। ਤਾਂ ਜਿਹੜੇ ਅੱਜ ਅੰਮ੍ਰਿਤਧਾਰੀ ਵੀ ਇਹ ਚਾਲ ਚੱਲ ਰਹੇ ਨੇ, ਜਿਹੜੇ ਜਿਹੜੇ ਵਿੱਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਹੱਥ ਨਹੀਂ ਖੜੇ ਕਰਾਉਣੇ, ਪਰ ਜਿਹੜੇ ਜਿਹੜੇ ਅੰਮ੍ਰਿਤ ਪਾਨ ਕਰਕੇ ਸ਼ਰਾਬ ਤੁਰਾ ਪੀਂਦੇ ਨੇ ਰਾਖਾਂ ਤੋਂ ਵੱਧ, ਗੁੱਸਾ ਕਰਿਆ ਤੁਹਾਡੀ ਮਰਜ਼ੀ ਹੈ, ਪਰ ਗੁਰੂ ਨੂੰ ਜੇ ਸਿਰ ਦੇ ਦਿੱਤਾ ਹੈ ਤਾਂ ਫਿਰ ਇਹ ਕੱਪ ਕੱਪ ਪਿਆਲੀ ਪਿਆਲੀ ਤੇ ਡੋਲਦੇ ਫਿਰਨਾ ਸ਼ਰਮ ਵਾਲੀ ਗੱਲ ਹੈ। ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਨਸ਼ਾ ਪੀਂਦੇ ਨੇ, ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਬਈ ਤੁਸੀਂ ਵੀ ਗੁਰਮੁਖ ਪਿਆਰੇ ਹੋਏ ਝੂਠਾ ਨਸ਼ਾ ਛੱਡ ਕੇ ਬਾਣੀ ਦਾ ਨਸ਼ਾ ਚੜਾਓ, ਤਾਂ ਫਿਰ ਇਹਦੇ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਨਾ ਪੈਸਾ ਦੇਣਾ ਪਵੇ ਨਾ ਕੁਛ ਖਰਚਣਾ ਪਵੇ, ਆਨੰਦ ਹੀ ਆਨੰਦ ਹੋ ਜਾਏਗਾ। ਤੇ ਤੁਹਾਨੂੰ ਬੀਬੀਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਇੱਕ ਨਸ਼ਾ ਪਤਾ ਲੱਗੇ ਸਹੀ ਵੀ ਫਲਾਣੀ ਜਗ੍ਹਾ ਇੱਕ ਬਾਬਾ ਰਹਿੰਦਾ, ਉਹ ਪੁੱਛ ਦਿੰਦਾ ਫਲਾਣੀ ਨੂੰ ਫਲਾਣੀ ਚੀਜ਼ ਮਿਲ ਗਈ ਹੈ, ਤੁਸੀਂ ਫਿਰ ਆਪਣੀ ਕਤਾਰ ਬੰਨਣੀ ਸ਼ੁਰੂ ਕਰ ਦਿੰਦੀ ਆ। ਉੱਥੇ ਫਿਰ ਕੀ ਹੁੰਦਾ, ਹੌਲੀ ਹੌਲੀ ਉਹ ਡੇਰਾ ਬਾਬੇ ਦਾ ਆਪੇ ਵੱਧਦਾ ਜਾਂਦਾ, ਉਹਦਾ ਧਾਗਿਆਂ ਨਾਲ ਹੀ ਕੰਮ ਚੱਲਦਾ, ਉਪਦੇਸ਼ ਦੀ ਲੋੜ ਕੋਈ ਨਹੀਂ। ਬਾਣੀ ਦੀ ਬੜੀ ਵੱਡੀ ਤੌਹੀਨ, ਅਸੀਂ ਨਾ ਧਾਗਿਆਂ ਤੇ ਨਾ ਪੱਥਰਾਂ ਤੇ ਨਾ ਤਬੀਦਾਂ ਵਿਸ਼ਵਾਸ ਕਰਕੇ ਸੱਚ ਦੀ ਬਾਣੀ ਜੋ ਨਾਨਕ ਨੇ ਆਖੀ ਹੈ ਇਹ ਅਸੀਂ ਅਣਮੁੱਲੇ ਸਮੇਂ ਦੇ ਵਿੱਚ ਇਸ ਨੂੰ ਗਵਾ ਰਹੇ ਹਾਂ। ਸੰਤ ਸਮਾਗਮ ਗੁਰਮਤ ਸਮਾਗਮ ਕਰਨ ਦਾ ਮਤਲਬ ਇਹ ਹੈ ਕਿ ਤੁਹਾਨੂੰ ਇੱਕ ਚੇਤਾਵਨੀ ਦੇਣੀ ਹੈ, ਇੱਕ ਬੇਨਤੀ ਕਰਨੀ ਹੈ, ਹੋਰ ਕੋਈ ਮੈਨੂੰ ਕਿਸੇ ਪ੍ਰਕਾਰ ਦੀ ਸੰਪਰਦਾ ਦਾ ਵਧਾਉਣ ਦਾ, ਜਾਂ ਕਦੇ ਵੀ ਮੇਰੇ ਮੂੰਹ ਤੋਂ ਤੁਸੀਂ ਸੰਪਰਦਾ ਦਾ ਨਾਂ ਨਹੀਂ ਸੁਣੋਗੇ, ਕਦੇ ਨਹੀਂ ਇਹ ਕਿਹਾ ਜਾਏਗਾ ਤੂੰ ਜ਼ਰੂਰੀ ਛਾਪਰੇ ਆਇਆ ਕਰ। ਪਿਆਰਿਓ ਜਿੱਥੇ ਜਿੱਥੇ ਸਮਾਗਮ ਹੁੰਦਾ ਇਸੇ ਤਰ੍ਹਾਂ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਗੁਰਬਾਣੀ ਦੀ ਜੋ ਵਿਅਕਤੀ ਹੁੰਦੀ ਹੈ ਨਾਲ ਆਪ ਆਨੰਦ ਲੈ ਲਈ ਤੇ ਨਾਲ ਤੁਸੀਂ ਲੈ ਲੈਂਦੇ। ਇਸ ਕਰਕੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਨਿਧਾਨ ਅਪਾਰ, ਇਹਦਾ ਕੋਈ ਪਰਵਾਰ ਨਹੀਂ ਹੈ। ਭਗਤਾਂ ਮਨ ਵਸਦਾ, ਇਹ ਭਗਤਾਂ ਦੇ ਮਨ ਅੰਦਰ ਵਸਿਆ ਹੋਇਆ, ਇਹ ਮਨ ਦੀ ਦਾਤ ਹੈ, ਇਹ ਜੇਬ ਦੀ ਦਾਤ ਨਹੀਂ ਵੀ ਕਿਸੇ ਭਗਤ ਦੀ ਜੇਬ ਚੋਂ ਕੱਢ ਲਓ ਵੀ ਖਜ਼ਾਨਾ ਤੇਰੇ ਕੋਲੋਂ ਮੈਂ ਕੱਢ ਲੈਣਾ। ਇਹ ਮਨ ਦੀ ਦਾਤ ਹੈ, ਇਹ ਮਨ ਦੀ ਵਸਤੂ ਹੈ, ਇਹ ਅੰਦਰ ਦੀ ਵਸਤੂ ਹੈ, ਇਹ ਬਾਹਰ ਦੀ ਵਸਤੂ ਨਹੀਂ ਕਿ ਖੁੱਸ ਜਾਏਗੀ, ਖੋਈ ਜਾਏਗੀ, ਟੁੱਟ ਜਾਏਗੀ, ਫਟ ਜਾਏਗੀ, ਲੱਥ ਜਾਏਗੀ, ਗੁੰਮ ਹੋ ਜਾਏਗੀ, ਇਹ ਅੰਦਰ ਦੀ ਵਸਤੂ ਹੈ। ਤਾਂ ਸਤਿਗੁਰ ਕਹਿ ਰਹੇ ਨੇ ਭਗਤਾਂ ਮਨ ਵਸਦਾ, ਨਾਮ ਦਾ ਖਜ਼ਾਨਾ ਭਗਤਾਂ ਦੇ ਮਨ ਚ ਵਸਦਾ। ਤੇ ਫਿਰ ਤੁਸੀਂ ਮਨ ਤੱਕ ਕਿਵੇਂ ਪਹੁੰਚੋਗੇ, ਮਨ ਤੱਕ ਕਿਵੇਂ ਜਾ ਕੇ ਤਾਰੀ ਲਗਾਓਗੇ? ਹੁਣ ਮਹਾਂਪੁਰਖ ਬੈਠੇ ਨੇ, ਇਹਨਾਂ ਦੇ ਮਨ ਚ ਕਿਵੇਂ ਵੜੋਗੇ? ਤੁਸੀਂ ਵੜ ਸਕਦੇ ਹੋ? ਦੇਖੋ ਤਾਂ ਜ਼ੋਰ ਲਾਓ ਬਈ, ਸੰਤਾਂ ਦੇ ਅੰਦਰ ਖਜ਼ਾਨਾ, ਕਿੰਨੀਆਂ ਵਿਚਾਰਾਂ ਸੁਣਾਈਆਂ, ਵੜੋ ਤਾਂ ਸਾਰੇ ਜਣੇ ਕਿਸ ਤਰ੍ਹਾਂ ਵੜੋਗੇ? ਵੜ ਸਕਦੇ ਹੋ ਕਿਵੇਂ? ਇੱਕ ਰਾਹ ਬਈ, ਬਚਨ ਮੰਨੀਏ, ਖੁਸ਼ੀ ਲਈਏ, ਹੁਕਮ ਦੀ ਤਾਮੀਰ ਕਰੀਏ, ਤਾਂ ਫਿਰ ਆਪੇ ਮਨ ਚ ਵੜ ਗਏ, ਆਪੇ ਮਹਾਂਪੁਰਖਾਂ ਕਹਿਣਾ ਬਈ ਤੂੰ ਸਾਡਾ, ਅਸੀਂ ਤੇਰੇ। ਤੇ ਜਦ ਪਰਮੇਸ਼ਰ ਸੰਤਾਂ ਦੇ ਹਿਰਦੇ ਚ ਵਸਦਾ, ਪਰਮੇਸ਼ਰ ਮਹਾਂਪੁਰਖਾਂ ਦੀ ਰਸਨਾ ਤੇ ਵਸਦਾ, ਤੇ ਜਦ ਅਸੀਂ ਉਹਨਾਂ ਦੀ ਰਸਨਾ ਤੋਂ ਹਰੀ ਕੇ ਗੀਤ ਗਾਏ ਹੋਏ, ਜਦ ਅਸੀਂ ਉਹਨਾਂ ਦੀ ਸ਼ਰਨ ਚ ਰਵਾਂਗੇ, ਹੁਕਮ ਮੰਨਦੇ ਰਵਾਂਗੇ, ਤਾਂ ਜਿਉਂ ਜਿਉਂ ਅਸੀਂ ਮੰਨਦੇ ਜਾਵਾਂਗੇ ਤਿਉਂ ਤਿਉਂ ਭਗਤੀ ਦ੍ਰਿੜ ਹੁੰਦੀ ਜਾਏਗੀ। ਪਰਮ ਪਿਤਾ ਪਰਮਾਤਮਾ ਜੋ ਆਪਾ ਆਪ ਹੈ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੋ, ਦਾਣਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ। ਦਾਣਾ ਖਾਕ ਚ ਮਿਲ ਜਾਂਦਾ ਪਰ ਫੁੱਲਤ ਹੋ ਜਾਂਦਾ, ਦਾਣਾ ਬੋਰੀਆਂ ਚ ਭਰਿਆ ਰਹਿਣ ਦਿਓ। ਦੱਸੋ ਤਾਂ ਤੁਸੀਂ ਪਿਛਲੀਆਂ 50 ਬੋਰੀਆਂ ਭਰ ਕੇ ਰੱਖੀਆਂ, ਹੁਣ ਤੇ ਕਹਿ ਦੋ ਵੀ 60 ਹੋ ਗਈਆਂ, ਐਤਕੀ ਨਹੀਂ ਹੁੰਦੀਆਂ, ਪਾਣੀ ਭਾਵੇਂ ਪਾ ਲਓ, ਤੁਹਾਡੀ ਮਰਜ਼ੀ, ਉਸ ਤਰ੍ਹਾਂ ਨਹੀਂ ਜੀ ਹੁੰਦੀ। ਪਿਆਰਿਓ, ਇਹ ਧਰਤੀ ਚ ਜਦ ਬੀਜ ਦਿਓਗੇ ਤੇ ਫਿਰ ਪ੍ਰਫੁੱਲਤ ਹੋਣਗੀਆਂ। ਮਹਾਂਪੁਰਖ ਤੁਹਾਡਾ ਬੀਜ ਅੰਤਰ ਆਤਮੇ ਬੀਜਦੇ ਨੇ, ਵਿਚਾਰਾਂ ਦੇ ਦੇ ਕੇ ਇਸ ਵਾਸਤੇ। ਪਿਆਰਿਓ, ਫਿਰ ਅਸੀਂ ਉਸੇ ਪਰਮ ਪਿਤਾ ਪਰਮਾਤਮਾ ਨੂੰ ਵਿਚਾਰ ਦੇ ਨੇਤਰਾਂ ਨਾਲ ਦਰਸ਼ਨ ਕਰਕੇ ਦ੍ਰਵਿਤ ਹੋ ਜਾਂਦੇ ਹਾਂ, ਪ੍ਰਸੰਨ ਹੋ ਜਾਂਦੇ ਹਾਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਜਨਮ ਮਰਨ ਮੋਖ ਸਾਧੂ ਸੰਗ ਨਸੈ। ਜਨਮ ਤੇ ਮਰਨ ਬਹੁਤ ਵੱਡਾ ਦੁੱਖ, ਇਸ ਤੋਂ ਵੱਡਾ ਦੁੱਖ ਕੋਈ ਨਹੀਂ। ਜਨਮ ਦਾ ਦੁੱਖ ਇਉਂ ਜਿਵੇਂ ਗੰਨੇ ਨੂੰ ਵੇਲਣੇ ਚ ਪੀੜਿਆ, ਇਹ ਜਨਮ ਦਾ ਦੁੱਖ, ਜਿਵੇਂ ਗੰਨੇ ਨੂੰ ਵੇਲਣੇ ਚ ਪਾ ਦਈਏ ਨਾ, ਇਹ ਜਨਮ ਦਾ ਦੁੱਖ ਹੈ। ਤੇ ਮਰਨ ਦਾ ਦੁੱਖ ਜਿਵੇਂ ਕੰਨਾ ਖੂਹ ਹੋਵੇ, ਸੁੱਕਾ ਖੂਹ ਹੋਵੇ, ਤੇ ਲੱਖਾਂ ਬਿੱਛੂ ਵਿੱਚ ਹੋਣ, ਕਿਸੇ ਬੰਦੇ ਦੀਆਂ ਮੁਸ਼ਕਾਂ ਬੰਨ ਕੇ ਉਹਨੂੰ ਖੂਹ ਚ ਸੁੱਟ ਦਿੱਤਾ ਜਾਏ, ਉਹ ਘੇਰਿਓ ਘੇਰਿਓ ਜਦੋਂ ਬਿੱਛੂ ਡੰਗ ਵੜਦੇ ਨੇ, ਇਤਨਾ ਮਰਨ ਦਾ ਦੁੱਖ। ਜਨਮ ਦੁੱਖਮ, ਜਰਾ ਦੁੱਖਮ, ਜਾਇਆ ਦੁੱਖਮ, ਪੁਨਃ ਪੁਨਃ ਅੰਤ ਕਾਲੇ ਮਹਾਂ ਦੁੱਖਮ, ਤਸਮਾਤ ਜਾਗ੍ਰਹੀ ਜਾਗ੍ਰਹੀ। ਸ਼ਾਸਤਰ ਕਹਿੰਦਾ ਜਾਗ, ਇਸ ਵਾਸਤੇ ਤੈਨੂੰ ਉਠਾ ਰਹੇ ਹਾਂ। ਰਾਤ ਸਾਡੇ ਪਿੰਡਾਂ ਦੇ ਵਿੱਚ ਹੁੰਦੇ ਨੇ ਨਾ, ਆ ਪਹਿਰੇਦਾਰ, ਉਹ ਆਂਦੇ ਜਾਗਦੇ ਰਹੋ, ਪਰ ਲੋਕ ਕਿਹੜੇ ਜਾਗਦੇ ਨੇ, ਉਹ ਰਜਾਈ ਘੁੱਟ ਕੇ ਪੈਂਦੇ ਨੇ। ਜੇ ਕਿਤੇ ਕੰਨੀ ਪੈ ਜੇ ਉਹਦੀ ਆਵਾਜ਼, ਆਉਂਦੇ ਨੂੰ ਗਾਂਹ ਕੇ ਹੋਕਾ ਦੇ, ਉਹ ਤਾਂ ਜਗਾਉਣ ਡਿਆ ਵੀ ਕੋਈ ਚੋਰ ਚਾਰ ਨਾ ਆ ਜੇ, ਰੱਖਿਆ ਵੀ ਆਪ ਹੈ ਨਾ, ਉਹ ਜਾਗੇ, ਅਸੀਂ ਉਹਨੂੰ ਤਨਖਾਹ ਵੀ ਨਹੀਂ ਦਿੰਦੇ, ਡੰਨ ਦਿੰਦੇ ਹਾਂ। ਤੇ ਜੇ ਉਹ ਜਾਗ ਕੇ ਸਾਰੀ ਰਾਤ ਬੋਲਦਾ ਕਿਤੇ, ਅਸੀਂ ਜਾਗ ਕੇ ਕੰਨਾਂ ਚ ਆ ਜਾਏ, ਤਾਂ ਅਗਲੇ ਘਰ ਨਾ ਉਹ ਅਗਲੇ ਚੌਂਕ ਚ ਆਵਾਜ਼ ਆਉਂਦੀ ਹੈ, ਨੀਂਦ ਨਹੀਂ ਆਉਂਦੀ। ਇਹ ਗੁਰਮੁਖ ਪਿਆਰਿਓ, ਸੰਤ ਮਹਾਂਪੁਰਖ ਢੰਡੋਰਾ ਫੇਰਦੇ, ਆਵਾਜ਼ ਦਿੰਦੇ ਨੇ, ਡਮਰੂ ਵਜਾਉਂਦੇ ਨੇ, ਡਮਰੂ ਵਜਾਉਂਦੇ ਨੇ, ਸੁੱਤਿਆਂ ਨੂੰ ਉਠਾਉਂਦੇ ਨੇ ਬਾਣੀ ਦੇ ਸ਼ਬਦਾਂ ਦੁਆਰਾ। ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬੀਛੜਾ ਤਾਹੀ ਕੇ ਸੰਗ ਲਾਗ। ਬਸ ਇਹੀ ਤੇ ਬਾਣੀ ਕਹਿ ਰਹੇ ਨੇ ਗੁਰਮੁਖ ਪਿਆਰਿਓ। ਇਸ ਵਾਸਤੇ ਅਸੀਂ ਜਾਗਣਾ ਹੈ, ਸਤਿਗੁਰਾਂ ਦਾ ਬਚਨ ਜਾਗ ਲਿਓ ਰੇ ਮਨਾ, ਮਨ ਨੇ ਜਾਗਣਾ। ਤੁਸੀਂ ਤੇ ਸਾਰੇ ਜਾਗਦੇ ਹੀ ਹੋ, ਇਸ ਵੇਲੇ ਸਾਰੇ ਜਾਗ ਰਹੇ ਹੋ, ਪਰ ਅਸਲ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗ, ਤਿਆਗਣਾ ਤਿਆਗਣ ਨੀਕਾ। ਸਾਧ ਸੰਗਤ ਜਾਗਣਾ ਉਹ ਹੈ ਜਿਹੜਾ ਹਰੀ ਦੀ ਕੀਰਤੀ ਵਿੱਚ, ਮਨ ਜਿਹੜਾ ਸਾਡਾ ਜਾਗਰਤ ਰੂਪ ਵਿੱਚ ਹੋ ਗਿਆ। ਤਾਂ ਫਿਰ ਜਿਨ੍ਹਾਂ ਦਾ ਮਨ ਜਾਗ ਗਿਆ, ਉਹ ਰਾਤ ਨੂੰ ਸੁੱਤੇ ਪਏ ਵੀ ਜਾਗਦੇ ਨੇ। ਗੀਤਾ ਚ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਕਿਹਾ ਵੀ ਜਿਹੜਾ ਦਿਨ ਲੋਕਾਂ ਦਾ ਉਹ ਸੰਤਾਂ ਦੀ ਰਾਤ ਹੈ, ਤੇ ਜਿਹੜੀ ਸੰਤਾਂ ਦੀ ਰਾਤ ਹੈ ਉਹ ਲੋਕਾਂ ਦਾ ਦਿਨ ਹੈ। ਯਾ ਨਿਸ਼ਾ ਸਰਵ ਭੂਤਾ ਨਾਲ, ਜਿਹੜੇ ਲੋਕਾਂ ਪ੍ਰਾਣੀਆਂ ਦੀ ਇਹ ਰਾਤ ਹੈ ਮਹਾਂਪੁਰਖ ਉਸ ਰਾਤ ਵਿੱਚ ਸਮਾਧੀ ਲਗਾ ਕੇ ਵਾਹਿਗੁਰੂ 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 ਦਿਨੇ ਰੌਲਾ ਪੈਂਦਾ, ਰਾਤ ਆਨੰਦ ਚ ਬੈਠ ਕੇ ਸਿਮਰਨ ਕਰਦੇ ਨੇ ਤੇ ਦਿਨੇ ਉਪਦੇਸ਼ ਪ੍ਰਚਾਰ ਪ੍ਰਸਾਰਣ ਚੱਲਦਾ ਰਹਿੰਦਾ, ਚੌਵੀ ਘੰਟੇ ਮਾਲਕ ਦੇ ਚਰਨਾਂ ਚ ਬੀਤ ਜਾਂਦੇ ਨੇ, ਕਿਤਨਾ ਆਨੰਦ ਹੈ। ਇਸ ਕਰਕੇ ਸਾਹਿਬ ਕਹਿ ਰਹੇ ਨੇ ਜਨਮ ਤੇ ਮਰਨ ਦਾ ਦੁੱਖ ਬੜਾ ਵੱਡਾ ਹੈ, ਮੋਹ ਦਾ ਵੀ ਦੁੱਖ ਬੜਾ ਭਿਆਨਕ ਹੈ, ਪਰ ਸਾਧੂ ਸੰਗ ਨਸੈ, ਸਾਧੂ ਸੰਗਤ ਕੀਤਿਆਂ ਨਸ ਜਾਂਦਾ, ਦੂਰ ਹੋ ਜਾਂਦਾ, ਭੱਜ ਜਾਂਦਾ ਹੈ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰ ਰਹੇ ਨੇ, ਮੋਹ ਬਾਦ ਅਹੰਕਾਰ ਸਰ ਭਰ ਰੁਨਿਆ। ਮੋਹ ਬੜਾ ਭਾਰੀ ਮੋਹ ਹੈ। ਅਰਜਨ ਨੂੰ ਮੋਹ ਨੇ ਤੇ ਹਥਿਆਰ ਸਟਾ ਤੇ ਸੀ, ਮੋਹ ਹੀ ਆ ਗਿਆ ਸੀ। ਆ ਮੋਹ ਦੇ ਤੇ ਸਾਡੇ ਸੰਗਲ ਬੱਜੇ ਪਏ ਨੇ ਜਿਹੜੇ ਸਾਨੂੰ ਭਗਤੀ ਦੇ ਮਾਰਗ ਤੇ ਨਹੀਂ ਤੁਰਨ ਦਿੰਦੇ। ਸੰਸਾਰ ਦਾ ਮੋਹ, ਪਤਨੀ ਦਾ ਮੋਹ, ਬੱਚਿਆਂ ਦਾ ਮੋਹ, ਸਰੀਰ ਦਾ ਮੋਹ, ਪੈਲੀ ਦਾ ਮੋਹ, ਪਸ਼ੂਆਂ ਦਾ ਮੋਹ, ਧੰਦਿਆਂ ਦਾ ਮੋਹ, ਦੁਕਾਨਾਂ ਦਾ ਮੋਹ, ਬਿਜਨਸ ਦਾ ਮੋਹ, ਕਾਰੋਬਾਰ ਦਾ ਮੋਹ, ਮੋਹ ਹੀ ਮੋਹ ਹੈ। ਮੋਹ ਨੇ ਮੋਹਿਆ ਪਿਆ ਇਨਸਾਨ ਨੂੰ। ਪਰ ਪਿਆਰਿਓ, ਇਹ ਮੋਹ ਨੂੰ ਤਿਆਗ ਕੇ ਜਦੋਂ ਹਰੀ ਚਿੰਤਨ ਵਿੱਚ ਜੁੜਨਾ, ਸਾਰੇ ਕਾਰਜ ਛੱਡ ਕੇ ਉਦੋਂ ਉਸ ਮਾਲਕ ਦੇ ਚਰਨਾਂ ਦਾ ਮੋਹ ਤੇ ਪਿਆਰ ਰੱਖਣਾ। ਸਤਿਗੁਰ ਕਹਿ ਰਹੇ ਨੇ ਮੋਹ ਤੇ ਬਾਦ ਬਾਰ ਬਾਰ ਬਾਦ ਵਿਵਾਦ ਕਰਨਾ, ਝਗੜਾ ਕਰਨਾ। ਝਗੜ ਕੀ ਹੈ? ਝਗੜੋ ਹੀ ਪਾਵਾ। ਜੇ ਝਗੜਾ ਕਰਾਂਗੇ ਤੇ ਝਗੜਾ ਹੀ ਪੱਲੇ ਪੈਣਾ। ਤੇ ਕੋਈ ਬੰਦਾ ਕੋਲਿਆਂ ਦੀ ਦਲਾਲੀ ਚੱਕੇ ਵੀ ਹੱਥ ਮੇਰੇ ਚਿੱਟੇ ਰਹਿਣ, ਕਿਤਨਾ ਚਿੱਟੇ ਰਹਿਣਗੇ? ਜਦ ਕੋਲਿਆਂ ਦੀ ਦਲਾਲੀ ਹੈ ਤੇ ਹੱਥ ਕਾਲੇ ਹੋਣਗੇ। ਤੇ ਜੇ ਬਾਦ ਕਰਦਾ ਹੋਵੇ, ਵਿਵਾਦ ਕਰੀ ਜਾਏ ਤੇ ਆਖੇ ਵੀ ਮਨ ਸ਼ਾਂਤ ਰਹੇ, ਕਿਸੇ ਦਾ ਵਾਦ ਵਿਵਾਦ ਨਾਲ ਮਨ ਸ਼ਾਂਤ ਰਿਹਾ? ਤਾਂਹੀਓ ਸਤਿਗੁਰਾਂ ਕਿਹਾ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾ ਤਾਂ ਆਖੀਏ ਬੈਠਾ ਸੱਤਰ ਘੱਟ, ਕਈ ਗੱਲੀ ਨਾਨਕਾ ਕਿੱਥੇ ਕੱਢਾਂ ਝੱਟ। ਇਹ ਲੋਕ ਦੇ ਰਾਜੀ ਨਹੀਂ ਗਏ। ਜੇ ਚੁੱਪ ਰਹਿਣਾ ਆਂਦੇ ਲੈ ਦੜ ਵੱਟ ਕੇ ਬੈਠਾ ਜੀ, ਐਵੇਂ ਰੋਟੀਆਂ ਦਾ ਭਾਰੂ ਹੈ। ਤੇ ਜੇ ਬੋਲਦਾ ਨੇ ਸਾਰਾ ਦਿਨ ਬੋਲੀ ਜਾਂਦਾ ਹੈ, ਆਂਦੇ ਝੱਟ ਕਿੱਥੇ ਕੱਢਾਂ। ਨਾ ਬੋਲਦੇ ਰਾਜੀ ਹੋ ਤੁਸੀਂ, ਨਾ ਚੁੱਪ ਕੀਤੇ ਰਾਜੀ ਹੋ, ਕੀ ਕੀਤਾ ਕੀ ਜਾਏ। ਭਗਤ ਫਿਰ ਆਪਣਾ ਵਾਜਾ ਵਜਾਈ ਜਾਂਦਿਆਂ ਦੇ, ਤੁਸੀਂ ਜੋ ਕਰਨਾ ਕਰੀ ਜਾਓ, ਜੋ ਸਾਡੀ ਡਿਊਟੀ ਆਪਾਂ ਕਰੀ ਜਾਣਾ। ਇਸ ਵਾਸਤੇ ਕੂਕਦਿਆਂ ਬਾਰ ਬਾਰ ਕੂਕਦਿਆਂ 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 ਸਭੂ ਕੁ ਸੁਣੇਗੇ ਪੁਕਾਰ, ਕਿਤੇ ਤਾਂ ਮਾਲਕ ਪੁਕਾਰ ਸੁਣੇਗਾ। ਇਸ ਵਾਸਤੇ ਪਿਆਰਿਓ, ਮੋਹ ਬਾਦ ਤੇ ਅਹੰਕਾਰ ਬੜਾ ਭਾਰੀ ਰਾਵਣ ਦੀ ਨਿਆਈ ਹੈ। ਰਾਵਣ ਨੂੰ ਮੰਦੋਦਰੀ ਨੇ ਵੀ ਬੜੀ ਮੱਤ ਦਿੱਤੀ ਸੀ, ਨਹੀਂ ਮੰਨਿਆ ਭੈੜਾ। ਜਿੰਨੇ ਮਰਜ਼ੀ ਉਹਨੇ ਕਹਿਣੇ ਕਹਿ ਦਿੱਤੇ, ਸਮਝਾ ਲਿਆ, ਉਹਨੇ ਨਹੀਂ ਮੰਨਿਆ। ਪਿਓ ਦੇ ਪੁੱਤ ਨੇ ਅਖੀਰ ਤੇ ਆਪਣਾ ਮਲੀਆ ਮੇਟ ਕਰਵਾ ਕੇ ਹੀ ਹਟਿਆ। ਸਤਿਕਾਰਯੋਗ ਸਾਧ ਸੰਗਤ ਅਹੰਕਾਰ ਰਾਵਣ ਦੀ ਨਿਆਈ ਹੈ। ਜਿਸ ਸਰੀਰ ਦੇ ਅੰਦਰ, ਜਿਸ ਮਨ ਦੇ ਅੰਦਰ ਹੈ, ਜਿਸ ਨੇਤਰਾਂ ਦੇ ਅੰਦਰ ਹੋਮੇ ਹੈ, ਤਾਂ ਫਿਰ ਸਾਧ ਸੰਗਤ ਰਾਵਣ ਤੋਂ ਘੱਟ ਨਹੀਂ। ਇਸੇ ਕਰਕੇ ਸਤਿਗੁਰਾਂ ਕਹਿ ਦਿੱਤਾ, ਹੋਮੇ ਨਾਵੇਂ ਨਾਲ ਵਿਰੋਧ ਹੈ। ਇਹ ਦੋਨਾਂ ਦਾ ਵਿਰੋਧ ਹੈ। ਜਿੱਥੇ ਹੋਮੇ ਉੱਥੇ ਨਾਮ ਨਹੀਂ, ਜਿੱਥੇ ਨਾਮ ਆ ਉੱਥੇ ਹੋਮੇ ਕਦੇ ਨਹੀਂ ਹੋ ਸਕਦੀ। ਇਸ ਵਾਸਤੇ ਸਰ ਪਰ ਰੋਂਦੇ, ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਰੋਂਦਾ ਹੀ ਰਹਿੰਦਾ, ਜਿਹਦੇ ਕੋਲ ਮੋਹ ਤੇ ਝਗੜਾ ਤੇ ਅਹੰਕਾਰ ਹੈ। ਸੁੱਖ ਨ ਪਾਇਨ ਮੂਲ ਨਾਮ ਵਿਛੁੰਨਿਆ। ਉਹਦੇ ਬਾਕੀ ਗੱਲਾਂ ਤੇ ਛੱਡ ਦੀਏ, ਵੀ ਸ਼ਾਇਦ ਤੁਹਾਨੂੰ ਹੋਰ ਕਿਸੇ ਗੱਲਾਂ ਤੋਂ ਕੋਈ ਸੁੱਖ ਮਿਲ ਜਾਏ। ਮੈਂ ਸਾਰੀ ਗੱਲ ਮੁਕਾ ਦਿੱਤੀ, ਸੁੱਖ ਨਾ ਪਾਇਨ ਮੂਲ। ਮੂਲ ਹੀ ਨਹੀਂ ਸੁੱਖ ਪਾ ਸਕਦੇ, ਨਾਮ ਵਿਛੁੰਨਿਆ। ਜਿਨ੍ਹਾਂ ਦੇ ਪੱਲੇ ਨਾਮ ਨਹੀਂ ਹੈਗਾ, ਉਹਨਾਂ ਨੂੰ ਸੁੱਖ ਮਿਲ ਹੀ ਨਹੀਂ ਸਕਦਾ। ਇਸ ਕਰਕੇ ਨਾਮ ਆਪ ਸੰਗਤਾਂ ਨੇ ਰਾਤ ਮਹਾਂਪੁਰਖਾਂ ਤੋਂ ਸੁਣਿਆ ਸੀ, ਇੱਕ ਵਰਣਾਤਮਕ ਇੱਕ ਧੁਨਾਤਮਕ। ਧੁਨਾਤਮਕ ਨਾਭੀ ਦੇਸ਼ ਤੋਂ, ਔਰ ਵਰਣਾਤਮਕ ਜੋ ਵਾਹਿਗੁਰੂ ਬੈਕਰੀ ਬੋਲੀ ਦੁਆਰਾ ਤੁਸੀਂ ਬੋਲਦੇ ਹੋ। ਜਦੋਂ ਧੁਨਾਤਮਕ ਵਿੱਚ ਉਤਰ ਜਾਂਦੇ ਹੋ, ਉਦੋਂ ਇਹ ਅਨਾਹਤ ਨਾਦ ਆਪਣੇ ਆਪ ਚੱਲਦਾ। ਮਸਤੀ ਵਿੱਚ ਬੈਠੇ ਲੰਮੇ ਪਏ ਹੋ ਤਾਂ ਵੀ ਸਮਾਧੀ ਹੈ, ਬੈਠੇ ਹੋ ਤਮਾਮ ਤਾਂ ਵੀ ਸਮਾਧੀ ਹੈ, ਖਾ ਰਹੇ ਹੋ ਤਾਂ ਵੀ ਸਮਾਧੀ ਹੀ ਸਮਾਧੀ ਹੈ। ਉਹ ਧੁਨਾਤਮਕ ਸ਼ਬਦ ਹੈ। ਇਸ ਕਰਕੇ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਕੰਧਿਆ। ਮੇਰੀ ਮੇਰੀ ਬਹੁਤ ਭਾਰੀ ਬੰਧਨ ਹੈ, ਮੇਰੀ ਮੇਰੀ ਵਿੱਚ ਕਤਈ ਸੁੱਖ ਨਹੀਂ ਕਿਸੇ ਨੇ ਪਾਇਆ। ਸਤਿਗੁਰ ਕਹਿ ਰਹੇ ਨੇ ਨਰਕ ਸੁਰਗ ਅਵਤਾਰ।
ਮਾਇਆ ਧੰਦਿਆ ਸਭ ਮਾਇਆ ਦਾ ਧੰਦਾ ਹੈ। ਕਹਿੰਦੇ ਨੇ ਵੀ ਇੰਨਾ ਦਾਨ ਕਰੋ ਸਵਰਗਾਂ ਨੂੰ ਜਾਓਗੇ, ਪੰਡਤਾਂ ਦੇ ਵੀ ਤੁਹਾਡਾ ਵੱਡਾ ਮਰ ਗਿਆ, ਗਊ ਦਾਨ ਕਰੋ ਤੇ ਬਜ਼ੁਰਗ ਸੱਚਖੰਡ ਨੂੰ ਚੱਲ ਜਾਏਗਾ, ਬਜ਼ੁਰਗ ਸਵਰਗਾਂ ਨੂੰ ਚੱਲ ਜਾਏਗਾ, ਸੋਨਾ ਦਾਨ ਕਰੋ ਤਾਂ ਉਹ ਸਵਰਗਾਂ ਨੂੰ ਚੱਲ ਜਾਏਗਾ, ਆਹ ਚੀਜ਼ ਦਿਓ ਇਤਰਾ ਫਲਾਣੇ ਲੋਕ ਚ ਨਿਵਾਸ ਕਰੇਗਾ। ਗੁਰੂ ਸਾਹਿਬਾਂ ਦੇ ਸਭ ਕੁਛ ਮਾਇਆ ਦਾ ਧੰਦਾ, ਐਵੇਂ ਝੂਠ ਦਾ ਪਸਾਰਾ। ਆਪਣੇ ਹੁੰਦਿਆਂ ਜਿਹੜਾ ਕੋਈ ਦਾਨ ਪੁੰਨ ਕਰ ਲਏ, ਭਜਨ ਬੰਦਗੀ ਕਰ ਲਏ, ਉਹ ਬੁੱਢੇ ਬਜ਼ੁਰਗ ਨੂੰ ਮਿਲਣਾ। ਹੁਣ ਬਾਅਦ ਦੇ ਵਿੱਚ ਕਊਆ ਕੂਕਰ ਖਾਈ, ਕਾਂ ਕੁੱਤੇ ਖਾ ਗਏ, ਕੁਛ ਤੁਸੀਂ ਖਾ ਗਏ, ਕੁਛ ਹੋਰ ਖਾ ਗਏ, ਸਾਰੇ ਦਾ ਸਾਰਾ ਵਿਕਾਰ ਚਲਿਆ ਗਿਆ। ਰਹਿੰਦੇ ਜੀ ਜ਼ਿੰਦਗੀ ਦੇ ਵਿੱਚ ਸੱਤ ਪੁਰਸ਼ਾਂ ਦੀ ਸੰਗਤ ਔਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਵਿਆਸ ਬਾਣੀ ਦੀ ਕਥਾ ਸੁਣਨ ਦੇ ਨਾਲ ਇਹ ਕਾਇਆ ਪਲਟ ਜਾਂਦੀ ਹੈ। ਇਸ ਵਾਸਤੇ ਸਤਿਗੁਰ ਕਹਿ ਰਹੇ ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ। ਸੋਧ ਕੇ ਪਾਰਾ ਸੋਧਿਆ ਜਾਏ ਦਵਾਈ ਬਣ ਜਾਂਦੀ ਹੈ। ਜੇ ਕਿਤੇ ਪਾਰਾ ਉਤਰਾ ਖਾ ਲਈਏ ਤਾਂ ਕੀਰਤਨ ਸੋਹਲਾ ਪੜਿਆ ਜਾਂਦਾ। ਪਾਰਾ ਸੋਧਣ ਵਾਲਾ ਵੀ ਬੰਦਾ ਕੋਈ ਉਹ ਚਾਹੀਦਾ, ਪਾਰਾ ਹਾਰੀ ਸਾਰੀ ਨਹੀਂ ਸੋਧ ਸਕਦਾ। ਪਾਰਾ ਸਾਰਾ ਨਾ ਮਰੇ ਤੇ ਗੰਧਕ ਤੇਲ ਨਾ ਦੇ। ਗੰਧਕ ਦਾ ਤੇਲ ਕੱਢਣਾ ਬੜਾ ਔਖਾ ਤੇ ਪਾਰੇ ਨੂੰ ਮਾਰਨਾ ਬਹੁਤਾ ਹੀ ਔਖਾ। ਗੁਰਮੁਖ ਪਿਆਰਿਓ ਪਰ ਪਾਰੇ ਨੂੰ ਹੀ ਮਾਰ ਲੈਂਦੇ ਨੇ ਮਾਰਨ ਵਾਲੇ ਵੈਦ ਲੋਕ ਜਿਹੜੇ ਹਕੀਮ, ਇਸ ਵਾਸਤੇ ਗੰਧਕ ਚੋਂ ਵੀ ਤੇਲ ਕੱਢ ਲੈਂਦੇ ਨੇ। ਪਰ ਯੁਕਤੀ ਚਾਹੀਦੀ ਹੈ। ਜੇ ਤਾਂ ਅਸੀਂ ਉਤਰਾ ਖਾ ਲਈਏ ਫੇਰ ਤਾਂ ਮੋਹਰਾ, ਤੇ ਜੇ ਕਿਤੇ ਸੰਖਿਆ ਮਾਰ ਕੇ ਖਾਈਏ ਤਾਂ ਫਿਰ ਪਤਾ ਨੀ ਕਿੰਨੀਆਂ ਬਿਮਾਰੀਆਂ ਨੂੰ ਦੂਰ ਕਰਦਾ। ਸਤਿਕਾਰਯੋਗ ਸਤਿ ਸੰਗਤ, ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਸੋਧ 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 ਇਹ ਮੈਂ ਸੋਧ ਸੋਧ ਕੇ ਤੁਹਾਨੂੰ ਆਖਿਆ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਇਹ ਹੁਣ ਤੁਹਾਨੂੰ ਮੱਖਣ ਕੱਢ ਕੇ ਦੇ ਦਿੱਤਾ ਤੇ ਖਾ ਵੀ ਨਹੀਂ ਸਕਦੇ ਤੁਸੀਂ। ਤਾਂ ਫਿਰ ਮਹਾਰਾਜ ਕਬੀਰ ਸਾਹਿਬ ਦੀ ਰਚਨਾ ਤੋਂ ਬੋਲਿਆ ਵੀ ਸੰਤਾਂ ਮੱਖਣ ਖਾਇਆ। ਜਦੋਂ ਤੁਹਾਨੂੰ ਪੁੱਛਿਆ ਮੱਖਣ ਖਾਓਗੇ ਤੁਸੀਂ ਆਖਿਆ ਜੀ ਨਾ, ਅੰਮ੍ਰਿਤ ਕੌੜਾ ਲਿਖਿਆ ਮਿੱਠੀ ਫਿਰ ਫੇਰਦੇ ਆਪਾਂ, ਅੰਮ੍ਰਿਤ ਨਹੀਂ ਚੰਗਾ ਲੱਗਦਾ। ਯਾਰ ਬੜੀ ਵਧੀਆ ਲੱਗਦੀ, ਸ਼ਾਮ ਨੂੰ ਘੁੱਟ ਇਕੱਠੇ ਹੋ ਗਏ ਪੀ ਦਾ ਬੜਾ ਮਜ਼ਾ ਆ ਜਾਂਦਾ। ਸੰਗਤ ਚ ਬੈਠੇ ਆਂਦੇ ਯਾਰ ਪਤਾ ਨੀ ਨਾ ਕਦੋਂ ਬਸ ਕਰਨੀ ਹੈ, ਭੋਗ ਪਤਾ ਨੀ ਕਿਹੜੇ ਵੇਲੇ ਪਾਉਣਾ ਇਹਨਾਂ ਨੇ, ਉਹ ਅੰਮ੍ਰਿਤ ਕੌੜਾ ਲੱਗਦਾ। ਸਤਿਕਾਰਯੋਗ ਸਾਧ ਸੰਗਤ, ਸਤਿਗੁਰ ਕਹਿ ਰਹੇ ਨੇ ਸੰਤਾਂ ਮਾਖਣ ਖਾਇਆ ਛਾਛ ਪੀਏ ਅਨੁਸਾਰ, ਹੁਣ ਬਾਕੀ ਲੱਸੀ ਰਹਿ ਗਈ ਹੈ ਫਿਰ ਛਗੀ ਚੱਲੋ, ਨਾਮ ਤੋਂ ਬਿਨਾਂ ਬਾਕੀ ਲੱਸੀ ਲੱਸੀ ਹੈ, ਝਗੜਾ ਹੀ ਐਵੇਂ ਪਾਣੀ ਪਾ ਪਾ ਕੇ ਵਧਾਈ ਜਾਂਦੇ ਆ, ਫਾਇਦਾ ਕੋਈ ਨਹੀਂ। ਇਸ ਵਾਸਤੇ ਸਤਿਗੁਰ ਸੋਧ ਕੇ ਤੱਤ ਕੱਢ ਦਿੱਤਾ ਹੈ। ਸਾਰੇ ਗ੍ਰੰਥਾਂ ਦਾ ਸਿਧਾਂਤ ਹੈ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ। ਰਾਤੀ ਮਹਾਂਪੁਰਖ ਇੱਕ ਬਚਨ ਕਿਹਾ ਸੀ ਬਈ ਨਾਮ ਜਪਣ ਦੇ ਨਾਲ ਹਰੇਕ ਮਤ ਮਤਾਂਤਰ ਮੁਕਤੀ ਮੰਨਦਾ। ਨਾਮ ਜਪਣ ਨਾਲ ਕਿਸੇ ਦਾ ਵੈਰ ਨਹੀਂ, ਭੇਖਾਂ ਨਾਲ ਮਜ਼ਹਬਾਂ ਨਾਲ ਸੰਪਰਦਾਵਾਂ ਨਾਲ ਇੱਕ ਦੂਸਰੇ ਦਾ ਹੋਵੇਗਾ, ਪਰ ਨਾਮ ਜਪਣ ਨਾਲ ਕਿਸੇ ਦਾ ਵੈਰ ਨਹੀਂ, ਨਾਮ ਜਪਣ ਨਾਲ ਮੁਕਤੀ ਹੁੰਦੀ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਨਾਮ ਬਿਨਾਂ ਸੁਖ ਨਾਹੀ ਸਰ ਪਰ ਹਾਰਿਆ। ਹਾਰ ਜਾਂਦਾ ਉਹ ਬੰਦਾ ਜਿਹਦੇ ਪੱਲੇ ਨਾਮ ਨਹੀਂ। ਕਿਹੜਾ ਨਾਮ? ਦੁਨਿਆਵੀ ਨਾਮ ਸਾਰੇ ਛੱਡ ਦੇਣੇ ਨੇ, ਪਰਮ ਪਿਤਾ ਪਰਮਾਤਮਾ ਦਾ ਨਾਮ ਜੋ ਅਖਰ ਹੈ, ਜਿਹੜਾ ਕਰਨ ਵਾਲਾ ਨਹੀਂ, ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨਮੇ ਨਾ, ਇਹ ਅੱਖਰ ਸਾਰੇ ਖਿਰ ਜਾਣੇ ਨੇ। ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਅੱਖਰ ਅਖਰ ਹੈ, ਜਿਹੜਾ ਕਦੇ ਖਰਨ ਵਾਲਾ ਨਹੀਂ। ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਗੂਜੇ ਸਭ ਬਾਤ ਚੋਨੀ ਪਰਮ ਤੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਆਉਣ ਜਾਣ ਦੇ ਅਨੇਕਾਂ ਜਨਮ ਮਰਨ ਦੇ ਚੱਕਰ ਨੇ, ਜੋ ਜਨਮੇ ਤੇ ਸਰ ਪਰ ਮਰਨਾ, ਜੋ ਹੋ ਸੀ ਸੋ ਕਾਲੇ ਕਰਨਾ, ਕਹਾਂ ਤੂੰ ਸੋਇਆ ਜਾਗ, ਇਹ ਆਨਾ ਏ ਜੀਵਨ ਜਗ ਸੱਚ ਕਰ ਜਾਣਾ। ਜੀਵਨ ਨੂੰ ਸੱਚ ਕਰਕੇ ਜਾਣ ਬੈਠ ਗਏ ਆਪਾਂ। ਸਤਿਗੁਰ ਕਹਿ ਰਹੇ ਆਵੇ ਜਾਏ, ਆ ਤੁਸੀਂ ਵੇਖਦੇ ਹੋ ਦਰਖਤ ਖਲੋਤਾ, ਬਸੰਤ ਰੁੱਤ ਆ ਗਈ ਹੈ, ਜਿੰਨੇ ਦੇ ਜਿੰਨੇ ਉਹਨੂੰ ਪੱਤੇ ਲੱਗੇ ਸੀ ਕੱਲੇ ਕੱਲੇ ਕਰਕੇ ਝੜਦੇ ਜਾਂਦੇ ਨੇ ਦਰਖਤ ਦੇ ਥੱਲੇ, ਵਾਹ ਵਾਹ ਰੌਣਕ ਹੋ ਜਾਂਦੀ ਹੈ। ਰਾਤ ਨੂੰ ਝਾੜੂ ਮਾਰੋ, ਸਵੇਰੇ ਫੇਰ ਕਿਰਦਿਆਂ ਕਿਰਦਿਆਂ ਸ਼ਾਮਾਂ ਨੂੰ ਥੱਲਾ ਭਰਿਆ ਹੁੰਦਾ। ਤੁਸੀਂ ਦੱਸੋ ਵੀ ਦਰਖਤ ਰੋਂਦਾ, ਦਰਖਤਾਂ ਦਾ ਮੈਂ ਮਾਰਿਆ ਗਿਆ ਲੁੱਟਿਆ ਗਿਆ ਲੱਦਿਆ ਪਿਆ ਸੀ ਪੱਤਿਆਂ ਨਾਲ ਸਾਰੇ ਹੀ ਪੱਤੇ ਕੱਲੇ ਕੱਲੇ ਮੇਰਾ ਸਾਥ ਛੱਡ ਕੇ ਕਦੇ ਦਰਖਤ ਰੋਇਆ ਕਦੇ ਨਹੀਂ ਰੋਇਆ ਗੁਰਮੁਖ ਪਿਆਰੇ ਦਰਖਤ ਨੂੰ ਪਤਾ ਕਿ ਮੇਰੀ ਜੜ ਧਰਤੀ ਨਾਲ ਲੱਗੀ ਹੋਈ ਹੈ ਫਿਰ ਲਰਾਂ ਫੁੱਟ ਰਹੀਆਂ ਨੇ ਜਿਤਨਾ ਚਿਰ ਜੜ ਤੁਹਾਡੀ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਚ ਲੱਗੀ ਹੋਈ ਹੈ ਤੇ ਗੁਰੂ ਸਵਾਰਿਓ ਤੇ ਦੁਨੀਆ ਝੜਦੀ ਰਹੇਗੀ ਮਿੱਤਰ ਬਣਦੇ ਰਹਿਣਗੇ ਦੋਸਤ ਬਣਦੇ ਰਹਿਣਗੇ ਵਿਛੜਦੇ ਰਹਿਣਗੇ ਜਿਤਨਾ ਚਿਰ ਗੁਰੂ ਨਾਲ ਜੁੜੇ ਉਤਨਾ ਚਿਰ ਉਸ ਦਰਖਤ ਦੀ ਨਿਆਈ ਫਿਰ ਮਿੱਤਰ ਬਣ ਜਾਣਗੇ ਫਿਰ ਦੋਸਤ ਆ ਜਾਣਗੇ ਫਿਰ ਪੁੱਤਰ ਮਿਲ ਜਾਣਗੇ ਫਿਰ ਪਤਨੀ ਮਿਲ ਜਾਏਗੀ ਫਿਰ ਸੰਸਾਰ ਮਿਲ ਜਾਏਗਾ ਪਰ ਉਸ ਵਿਰਖਸ਼ ਦੀ ਨਿਆਈ ਜੁੜੇ ਰਹੋ ਉਹ ਵਿਰਖਸ਼ ਕਦੇ ਵੀ ਨਹੀਂ ਰੋਂਦਾ ਵੀ ਮੇਰੇ ਨਾਲ ਕੱਲ ਵੜੇ ਪੱਤੇ ਸੀ ਅੱਜ ਝੜ ਗਏ ਹਨੇਰੀ ਆ ਕੇ ਇਕਦਮ ਵੀ ਝੜ ਜਾਣ ਕੋਈ ਪਰਵਾਹ ਨਹੀਂ ਬਸੰਤ ਦੀ ਰੁੱਤ ਹੈ ਪੱਤੇ ਫਿਰ ਦੁਬਾਰਾ ਆ ਜਾਣਗੇ ਇਸ ਕਰਕੇ ਬਸੰਤ ਦੀ ਰੁੱਤ ਅੱਜ ਤੁਹਾਡੀ ਬਸੰਤ ਦੀ ਰੁੱਤ ਹੈ ਬਸੰਤ ਦੀ ਰੁੱਤ ਵਿੱਚ ਬੈਠੇ ਹੋ ਸੁੱਕੇ ਹਰੇ ਹੋ ਜਾਓ ਜੁੜ ਜਾਓ ਮਾਲਕ ਦੇ ਚਰਨਾਂ ਨਾਲ ਨਾਮ ਤਾਰੀਕ ਹੋ ਜਾਓ ਬਾਣੀ ਸੇਵਾ ਸਿਮਰਨ ਵਿੱਚ ਜੁੜ ਜਾਓ ਤਾਂ ਗੁਰਮੁਖ ਪਿਆਰੇ ਫਿਰ ਇਹਨਾਂ ਪੱਤਿਆਂ ਦੀ ਕੋਈ ਪਰਵਾਹ ਨਹੀਂ ਜੇ ਟੁੱਟ ਗਏ ਤੇ ਟੁੱਟ ਜਾਣ ਨਾਨਕ ਕੱਚੜਿਆ ਸੋ ਤੋੜ ਤੂੜ ਸੱਜਣ ਸੰਤ ਤੱਕਿਆ ਓਏ ਜੀਵਨ ਦੇ ਵਿਛੜੇ ਮਾਇਆ ਨਾ ਜਾਈ ਛੋ ਇਸ ਵਾਸਤੇ ਤੱਕਿਆਂ ਦੀ ਸੰਗਤ ਕਰਦੇ ਰਹੀਏ ਤਾਂ ਫਿਰ ਸਾਧ ਸੰਗਤ ਆਉਣ ਜਾਣ ਦਾ ਚੱਕਰ ਮਿਟ ਜਾਏਗਾ ਨਹੀਂ ਤਾਂ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਮਰਦੇ ਨੇ ਫਿਰ ਜੰਮਦੇ ਨੇ ਮਰੇ ਫਿਰ ਜੰਮੇ ਫਿਰ ਜੰਮੇ ਫਿਰ ਮਰੇ ਬਹੁਤ ਸਜਾਏ ਪਿਆ ਦੇਸ਼ ਲੰਮੇ ਬੜੇ ਲੰਮੇ ਦੇਸ਼ ਦੀ ਸਜ਼ਾ ਹੈ ਇਸ ਵਾਸਤੇ ਭੋਗਣੀ ਆਪਾਂ ਮੁੱਕ ਜਾਏ ਜਨਮ ਤੇ ਮਰਨ ਜਿਉਂ ਜਨਮੇ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਸਤ ਕੁਰਬਾਨ ਉਹਨਾਂ ਤੋਂ ਕੁਰਬਾਨ ਜਾਂਦੇ ਜਿਨ੍ਹਾਂ ਦੇ ਹਿਰਦੇ ਚ ਨਾਮ ਵਸਿਆ ਦਿਨ ਬੀਜੇ ਸਭ ਵਾਪ ਜੋਨੀ ਧਰਮ ਤੇ ਬਿਨਾਂ ਉਸ ਦੇ ਬੁੱਝਣ ਤੋਂ ਜੋਨੀਆਂ ਚ ਭਰਮਣਾ ਹੈ ਬਾਰ ਬਾਰ ਭਰਮਦੇ ਰਵਾਂਗੇ ਆਵਾਂਗੇ ਜਾਵਾਂਗੇ ਇਹ ਬੁਝਾਰਤ ਬੁੱਝਣੀ ਹੈ ਮਾਲਕ ਇਸ ਸੰਸਾਰ ਦੇ ਵਿੱਚ ਵਸ ਰਿਹਾ ਵੇਖਣ ਵਾਲੀਆਂ ਅੱਖਾਂ ਬਣਾਉਣੀਆਂ ਜਿਤਨਾ ਚਿਰ ਵੇਖਣ ਵਾਲੀਆਂ ਅੱਖਾਂ ਨਹੀਂ ਬਣਦੀਆਂ ਬੁੱਲਾ ਕਹਿੰਦਾ ਬੁੱਲਿਆ ਸ਼ੋ ਅੱਖਾਂ ਤੋਂ ਵੱਖ ਨਹੀਂ ਪਰ ਮਜਬੂਰੀ ਹੈ ਵੀ ਵੇਖਣ ਵਾਲੀ ਅੱਖ ਨਹੀਂ ਤਾਂ ਜਾਨ ਜੁਦਾਈਆਂ ਸਹਿੰਦੀ ਹੈ ਵੇਖਣ ਵਾਲੀ ਅੱਖ ਬਣਾ ਲਈਏ ਮਾਲਕ ਇਸ ਸੰਸਾਰ ਵਿੱਚ ਹਿਰਦੇ ਵਿੱਚ ਲੁਕਿਆ ਹੋਇਆ ਆਪਾਂ ਬਾਹਰ ਲੱਭਦੇ ਫਿਰਦੇ ਸੈਰ ਸਪਾਟੇ ਬਾਹਰ ਤੀਰਥ ਯਾਤਰਾ ਬਾਹਰ ਪੱਥਰਾਂ ਦੇ ਇਸ਼ਨਾਨ ਬਾਹਰ ਨਹਾਉਣਾ ਧੋਣਾ ਬਾਹਰ ਤੈਰਨਾ ਬਾਹਰ ਸਭ ਧਿਆਨ ਬਾਹਰ ਉਸ ਅੰਦਰ ਵਸਦਾ ਇਸ ਕਰਕੇ ਲੁਕਿਆ ਹੋਇਆ ਦਿਸਦਾ ਨਹੀਂ ਬਿਨ ਬੂਝੇ ਪਸ ਢੋਰ ਪਸ਼ੂ ਦੀ ਨਿਆਈ ਜਿਹੜਾ ਇਹ ਬੁਝਾਰਤ ਨੂੰ ਨਹੀਂ ਬੁਝਦਾ ਬਿਨ ਬੂਝੇ ਸਭ ਵਾਪ ਜੋਨੀ ਪਰਮ ਤੇ ਜਨਮ ਜਨਮ ਮੰਤਰਾਂ ਦੇ ਵਿੱਚ ਪਰਮਣਾ ਪਏਗਾ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਪਿਆ ਜਿਨ੍ਹਾਂ ਤੇ ਮਾਲਕ ਨੇ ਦਇਆ ਕੀਤੀ ਉਹਨਾਂ ਨੂੰ ਸਾਧੂਆਂ ਦਾ ਸੰਗ ਹੋ ਗਿਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਉਹਨਾਂ ਨੂੰ ਅੰਮ੍ਰਿਤ ਨਾਮ ਮਿਲ ਗਿਆ ਉਹਨਾਂ ਨੇ ਜਪ ਕੇ ਉਸ ਮਾਲਕ ਨਾਲ ਅਭੇਦ ਹੋਣਾ ਕੀਤਾ ਖੋਜੈ ਕੋਟ ਅਸੰਗ ਬਹੁਤ ਅਨੰਤ ਕੇ ਅਨੰਤ ਜਨਮ ਖੋਜਦੇ ਰਹੀਏ ਖੋਜਦੇ ਰਹੀਏ ਖੋਜਦੇ ਰਹੀਏ ਤਾਂ ਉਸ ਦਾ ਪਾਰਾਵਾਰ ਨਹੀਂ ਆਏਗਾ ਅੰਤ ਅਨੰਤਾ ਸਦਾ ਬੇਅੰਤਾ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ ਅੰਤ ਨ ਪਾਵਤ ਦੇਵ ਪ੍ਰਭੈ ਮੁਨ ਇੰਦ੍ਰ ਮਹਾਂ ਸ਼ਿਵ ਜੋਗ ਕਰੀ ਹੁਣ ਵੇਦ ਬਿਰੰਚ ਵਿਚਾਰ ਰਹੇ ਹਰ ਜਾਪ ਨ ਛੱਡਿਓ ਏਕ ਕਰੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਇਸ ਵਾਸਤੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਮਾਲਕ ਦੇ ਚਰਨਾਂ ਚ ਅਰਦਾਸ ਕਰੋ ਸੱਚੇ ਪਾਤਸ਼ਾਹ ਤੂੰ ਬਖਸ਼ਿਸ਼ ਕਰ ਤਾਂ ਕਿ ਸਾਨੂੰ ਜਿਹੜਾ ਦੂਰ ਦਿਸ ਰਿਹਾ ਹਿਰਦੇ ਤਲ ਦੇ ਵਿੱਚ ਸਾਨੂੰ ਦਿਸੇ ਜਿਸ ਬਜਾਏ ਆਪ ਕਿਉਂਕਿ ਉਹੀ ਬਖਸ਼ਿਸ਼ ਕਰੇ ਨੇੜਾ ਦਿਸ ਹੈ ਉਸ ਨੂੰ ਨੇੜੇ ਦਿਸਦਾ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਤੇਰੀ ਬੰਦਗੀ ਦੇ ਵਿੱਚ ਮਸਤੀ ਲੁੱਟਾਂ ਇਹ ਮਸਤੀ ਹੈ ਮੈਂ ਖਾਨਾ ਹੈ ਇੱਥੇ ਆਨੰਦ ਮਾਨਣਾ ਹੈ ਆਪਾਂ ਸਦਾਈ ਮਸਤੀ ਲੈਣੀ ਹੈ। ਇੱਕ ਛਿਨ ਪਲ ਦੀ ਮਸਤੀ ਨਹੀਂ ਹੈ, ਇੱਕ ਘੰਟੇ ਦੀ ਮਸਤੀ ਨਹੀਂ ਹੈ, ਇੱਕ ਦਿਨ ਦੀ ਮਸਤੀ ਨਹੀਂ ਹੈ, ਸਦਾਈ ਮਸਤੀ ਹੈ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਆਨੰਦ ਮਾਣੋ, ਨਸ਼ੇ ਤਿਆਗੋ, ਗੁਰੂ ਚਰਨਾਂ ਚ ਜੁੜੋ, ਸਿਮਰਨ ਭਜਨ ਬਾਣੀ ਦੀ ਵਿਆਖਿਆ ਸੁਣੋ, ਸਿਮਰਨ ਕਰੋ, ਆਪਣਾ ਜੀਵਨ ਸਫਲ ਬਣਾਓ। ਇਸ ਦੱਸੇ ਗੁਰਮਤਿ ਸੰਤ ਸਮਾਗਮ ਦੁਆਰਾ ਆਪ ਸੰਗਤਾਂ ਨੇ ਜੋ ਗੁਰ ਇਤਿਹਾਸ ਵਿਚਾਰਾਂ ਬਾਣੀ ਕਥਾ ਕੀਰਤਨ ਸਰਵਣ ਕੀਤਾ, ਵਡਭਾਗੇ ਉਹ, ਤੁਹਾਡਾ ਜਨਮ ਸਫਲਾ ਹੋਇਆ ਹੈ। ਸੋ ਅਗਲਾ ਆਉਣ ਵਾਲਾ 11ਵਾਂ ਤਿਮਾਹੀ ਸੰਤ ਸਮਾਗਮ ਨਗਰ ਵਲੀਪੁਰ ਤਰਨ ਤਾਰਨ ਦੇ ਨਜ਼ਦੀਕ, ਉੱਥੇ ਇਸੇ ਪ੍ਰਕਾਰ ਮਹਾਨ ਸੰਗਤਾਂ ਦਾ ਇਕੱਠ ਤੇ ਮਹਾਂਪੁਰਖਾਂ ਦਾ ਅੰਮ੍ਰਿਤ ਬਾਣੀ ਦਾ ਚਰਨਾ ਹੈ। ਆਪ ਸੰਗਤਾਂ ਉੱਥੇ ਵੀ ਸਰਵਣ ਕਰਿਓ। ਤਰੀਕ ਮੈਨੂੰ ਯਾਦ ਨਹੀਂ, 5 ਤੋਂ ਦੇਸੀ ਐਤਵਾਰ ਜੋ ਉੱਥੇ ਇਹ ਮਹਾਨ ਗੁਰਮਤਿ ਸੰਤ ਸਮਾਗਮ ਹੋਣਾ ਹੈ, ਆਪ ਸੰਗਤਾਂ ਉੱਥੇ ਵੀ ਹਿੱਸਾ ਲਿਓ ਤੇ ਜਿਹੜੇ ਪ੍ਰਬੰਧਕ ਸੇਵਾਦਾਰ ਹਨ, ਮੈਂਬਰ ਸਾਹਿਬਾਨ ਹਨ, ਉਹਨਾਂ ਦੇ ਚਰਨਾਂ ਚ ਹਮੇਸ਼ਾ ਬੇਨਤੀ ਕਰੀਦੀ ਹੈ ਤੇ ਜਿਸ ਦਿਨ ਸਮਾਗਮ ਪ੍ਰਾਰੰਭ ਹੁੰਦਾ ਉਸ ਦਿਨ ਜ਼ਰੂਰੀ ਪਹੁੰਚਿਆ ਕਰੋ, ਯੂਨੀਫਾਰਮ ਆਪਣੀ ਜ਼ਰੂਰ ਨਾਲ ਰੱਖਿਆ ਕਰੋ ਔਰ ਸ਼ਰਧਾ ਸਹਿਤ ਸੇਵਾ ਕਰਕੇ ਸੰਗਤਾਂ ਨੂੰ ਨਾਲੇ ਆਨੰਦ ਮਿਲਦਾ, ਨਾਲੇ ਤੁਹਾਨੂੰ ਆਨੰਦ ਮਿਲਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਰਦਾ ਪਲਾ। ਹੁਣ ਅਰਦਾਸ ਵਿੱਚ ਜੁੜਨਾ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।